ਪਰ ਸਤਿਗੁਰੂ ਕਹਿੰਦੇ ਨੇ ਜੋ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਮੰਨੋ। ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾ ਤਾਰ। ਦੁੱਖ ਨੂੰ ਵੀ ਦਾਤ ਸਮਝੋ, ਭੁੱਖ ਨੂੰ ਵੀ ਰੱਬ ਦੀ ਦਾਤ ਸਮਝੋ। ਇਹ ਹੈ ਭਾਣਾ ਮੰਨਣ ਵਾਲਿਆਂ ਦੀ ਅਵਸਥਾ। ਮਹਾਂਪੁਰਖ ਛੋਟੀ ਜੀ ਸਾਖੀ ਵੀ ਸੁਣਾਉਂਦੇ ਸਨ। ਇਹ ਕੋਈ ਰਾਜਾ ਸੀ, ਉਹਦਾ ਇੱਕ ਨੌਕਰ ਸੀ, ਬੜਾ ਹੀ ਵਫ਼ਾਦਾਰ ਸੀ। ਇੱਕ ਦਿਨ ਰਾਜਾ ਉਸਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਚਲਾ ਗਿਆ। ਜੰਗਲ ਦੇ ਵਿੱਚ ਦੋਵੇਂ ਫਿਰਦੇ ਨੇ ਅਤੇ ਆਖਰ ਰਾਜੇ ਨੂੰ ਭੁੱਖ ਲੱਗੀ। ਉਹ ਆਪਣੇ ਨੌਕਰ ਨੂੰ ਕਹਿਣ ਲੱਗਾ, ਜਾ ਕੇ ਖਾਣ ਵਾਸਤੇ ਕੁਝ ਲੈ ਕੇ ਆ। ਉਹ ਕਹਿਣ ਲੱਗਾ, ਮਹਾਰਾਜ ਇੱਥੇ ਨਾ ਤਾਂ ਕੋਈ ਦੁਕਾਨ ਹੈ ਅਤੇ ਨਾ ਹੀ ਕੋਈ ਪਿੰਡ ਸ਼ਹਿਰ ਹੈ, ਮੈਂ ਤੁਹਾਨੂੰ ਕੀ ਲਿਆ ਕੇ ਦੇ ਸਕਦਾ ਹਾਂ। ਰਾਜਾ ਕਹਿਣ ਲੱਗਾ, ਮੈਨੂੰ ਤਾਂ ਬੜੀ ਭੁੱਖ ਲੱਗੀ ਹੈ, ਚਾਹੇ ਕੁਝ ਵੀ ਕਰ, ਮੈਨੂੰ ਤਾਂ ਕੁਛ ਖਾਣ ਲਈ ਲਿਆ ਕੇ ਦੇ। ਤਾਂ ਉਸਨੇ ਆਲੇ ਦੁਆਲੇ ਨਿਗਾਹ ਮਾਰੀ, ਇੱਕ ਬਿਰਸ਼ ਨੂੰ ਫਲ ਲੱਗੇ ਹੋਏ ਸਨ। ਕਹਿਣ ਲੱਗਾ, ਚਲੋ ਇਹ ਫਲ ਤੋੜ ਕੇ ਰਾਜੇ ਨੂੰ ਛਕਾ ਦਿੰਦੇ ਹਾਂ। ਪਰ ਜਦੋਂ ਉਹ ਉਹਨਾਂ ਫਲਾਂ ਕੋਲ ਗਿਆ ਅਤੇ ਉਹਨੇ ਸੋਚਿਆ ਵੀ ਹੁਣ ਇਹ ਨਹੀਂ ਪਤਾ ਇਹ ਫਲ ਕੌੜੇ ਨੇ ਅਤੇ ਜਾਂ ਇਹ ਮਿੱਠੇ ਨੇ। ਅਤੇ ਫਿਰ ਆਖਰ ਉਸਨੇ ਫਲ ਤੋੜੇ ਅਤੇ ਉਹ ਫਲਾਂ ਨੂੰ ਤੋੜ ਕੇ ਰਾਜੇ ਕੋਲ ਲੈ ਆਇਆ ਅਤੇ ਉਹਨਾਂ ਨੂੰ ਐਨ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਰਾਜੇ ਮੂਹਰੇ ਰੱਖ ਦਿੱਤੇ ਅਤੇ ਨਾਲ ਹੀ ਬੇਨਤੀ ਕੀਤੀ। ਕਹਿਣ ਲੱਗਾ, ਰਾਜਾ ਸਾਹਿਬ, ਤੁਸੀਂ ਇਹ ਫਲ ਪਹਿਲਾਂ ਮੈਨੂੰ ਖਾਣ ਵਾਸਤੇ ਦਿਓ ਤਾਂ ਕਿ ਮੈਂ ਇਹਨਾਂ ਫਲਾਂ ਨੂੰ ਖਾ ਕੇ ਦੱਸ ਸਕਾਂਗਾ ਕਿ ਇਹ ਫਲ ਮਿੱਠੇ ਨੇ ਜਾਂ ਕੌੜੇ ਨੇ, ਤੁਹਾਡੇ ਖਾਣ ਦੇ ਯੋਗ ਵੀ ਹਨ ਜਾਂ ਨਹੀਂ। ਰਾਜੇ ਨੇ ਸੋਚਿਆ ਵੀ ਗੱਲ ਤਾਂ ਠੀਕ ਹੈ। ਰਾਜੇ ਨੇ ਉਹਨੂੰ ਇੱਕ ਫਲ ਦਿੱਤਾ, ਉਹ ਉਸਨੇ ਖੁਸ਼ੀ ਖੁਸ਼ੀ ਖਾ ਲਿਆ। ਫਿਰ ਦੂਜਾ ਦਿੱਤਾ, ਉਹ ਵੀ ਖਾ ਲਿਆ। ਅਤੇ ਜਦੋਂ ਕੁਝ ਫਲ ਬਾਕੀ ਰਹਿ ਗਏ ਅਤੇ ਉਹ ਕਹਿਣ ਲੱਗਾ, ਮਹਾਰਾਜ ਇਹ ਵੀ ਮੈਨੂੰ ਦੇ ਦਿਓ। ਰਾਜਾ ਕਹਿਣ ਲੱਗਾ, ਉਹ ਭੁੱਖ ਮੈਨੂੰ ਲੱਗੀ ਹੋਈ ਹੈ, ਤੂੰ ਹੁਣ ਲਾਲਚ ਕਰ ਰਿਹਾ ਹੈ, ਇਸ ਲਈ ਤੇਰੇ ਵਾਸਤੇ ਇਹ ਗੱਲ ਠੀਕ ਨਹੀਂ ਹੈ। ਉਹ ਨੌਕਰ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਂ ਲਾਲਚ ਨਹੀਂ ਕਰ ਰਿਹਾ ਅਤੇ ਮੈਂ ਆਪਣੀ ਵਫ਼ਾਦਾਰੀ ਨਿਭਾ ਰਿਹਾ ਹਾਂ, ਇਹ ਫਲ ਤੁਸੀਂ ਮੈਨੂੰ ਦੇ ਦੇਵੋ। ਪਰ ਰਾਜੇ ਦਾ ਮਨ ਨਾ ਮੰਨਿਆ। ਰਾਜਾ ਕਹਿੰਦਾ, ਨਹੀਂ ਇਹ ਫਲ ਤਾਂ ਮੈਂ ਹੀ ਖਾਵਾਂਗਾ। ਅਤੇ ਜਦੋਂ ਰਾਜੇ ਨੇ ਇੱਕ ਫਲ ਆਪਣੇ ਮੂੰਹ ਦੇ ਵਿੱਚ ਪਾਇਆ, ਉਹ ਤਾਂ ਜ਼ਹਿਰ ਵਰਗਾ ਕੌੜਾ ਸੀ। ਰਾਜੇ ਦਾ ਮੂੰਹ ਖਰਾਬ ਹੋ ਗਿਆ ਅਤੇ ਥੁੱਕਣ ਲੱਗਿਆ ਅਤੇ ਬੜਾ ਬਾਅਦ ਵਿੱਚ ਪਛਤਾਇਆ ਵੀ ਮੈਂ ਕਾਹਨੂੰ ਗਲਤੀ ਕਰਨੀ ਸੀ, ਜੇ ਮੈਂ ਆਪਣੇ ਨੌਕਰ ਦਾ ਕਹਿਣਾ ਮੰਨ ਲੈਂਦਾ ਅਤੇ ਆਹ ਦੁੱਖ ਨਾ ਮੈਨੂੰ ਦੇਖਣਾ ਪੈਂਦਾ। ਤਾਂ ਰਾਜੇ ਨੇ ਬਾਅਦ ਵਿੱਚ ਆਪਣੇ ਨੌਕਰ ਨੂੰ ਆਖਿਆ, ਉਹ ਭਲਿਆ ਲੋਕਾ, ਜੇ ਤੈਨੂੰ ਪਤਾ ਲੱਗ ਗਿਆ ਸੀ ਇਹ ਕਿ ਫਲ ਕੌੜੇ ਨੇ, ਤੂੰ ਮੈਨੂੰ ਦੱਸ ਦਿੰਦਾ, ਤੈਨੂੰ ਮੈਂ ਹੋਰ ਨਾ ਦਿੰਦਾ, ਤੂੰ ਕਿਉਂ ਨਹੀਂ ਇਹ ਗੱਲ ਦੱਸੀ। ਤਾਂ ਉਸ ਵੇਲੇ ਉਸ ਨੌਕਰ ਨੇ ਅੱਗੋਂ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗਾ ਕਿ ਰਾਜਾ ਸਾਹਿਬ, ਇਹ ਤੁਹਾਡੇ ਮੁਬਾਰਕ ਹੱਥਾਂ ਤੋਂ ਜਿੱਥੇ ਇੰਨੇ ਮਿੱਠੇ ਪਦਾਰਥ, ਮਿੱਠੇ ਮੇਵੇ ਖਾਣ ਵਾਸਤੇ ਮਿਲਦੇ ਰਹੇ ਨੇ, ਜੇ ਇੱਕ ਦਿਨ ਸਾਨੂੰ ਕੌੜੇ ਫਲ ਵੀ ਚੱਖਣੇ ਪੈ ਗਏ ਤਾਂ ਕੀ ਮੈਂ ਹੁਣ ਜਵਾਬ ਦਿੰਦਾ? ਇਹ ਮੇਰੀ ਕੀ ਇਮਾਨਦਾਰੀ ਹੈ? ਕੀ ਇਹ ਮੇਰੀ ਵਫ਼ਾਦਾਰੀ ਹੈ? ਇਹ ਗੱਲ ਸੁਣ ਕੇ ਰਾਜਾ ਬੜਾ ਖੁਸ਼ ਹੋਇਆ। ਕਹਿਣ ਲੱਗਾ ਵੀ ਸੱਚਮੁੱਚ ਤੂੰ ਮੇਰਾ ਵਫ਼ਾਦਾਰ ਹੈ, ਜੇ ਮੈਂ ਤੇਰੀ ਗੱਲ ਮੰਨ ਲੈਂਦਾ ਤਾਂ ਸ਼ਾਇਦ ਮੈਨੂੰ ਆਪਣਾ ਮੂੰਹ ਕੌੜਾ ਨਾ ਕਰਵਾਉਣਾ ਪੈਂਦਾ, ਇਹ ਦੁੱਖ ਨਾ ਮੈਨੂੰ ਦੇਖਣਾ ਪੈਂਦਾ। ਇਹ ਹੈ ਅਸਲੀ ਮਿੱਤਰ ਦੀ ਨਿਸ਼ਾਨੀ। ਹਜ਼ੂਰ ਕਹਿੰਦੇ ਨੇ, ਉਹ ਵਾਹਿਗੁਰੂ ਜੋ ਵੀ ਕਰਦਾ ਹੈ ਉਹ ਸਾਡੇ ਭਲੀ ਦੀ ਖਾਤਰ ਕਰਦਾ ਹੈ, ਜੋ ਕਰਦਾ ਉਹਨੂੰ ਭਲਾ ਕਰਕੇ ਮੰਨੋ, ਸੁੱਖ ਦੇਵੇ ਦੁੱਖ ਦੇਵੇ ਉਹਦੇ ਵਿੱਚ ਉਸੇ ਨੂੰ ਧਿਆਉਣਾ ਚਾਹੀਦਾ ਹੈ।
ਕੋਟ ਪਤਤ ਉਧਾਰੇ ਖਿਨ ਮਹਿ ਕਰਤੇ ਬਾਰ ਨਾ ਲਾਗੈ ਰੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਕਰੋੜਾਂ ਹੀ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ। ਉਸ ਵਾਹਿਗੁਰੂ ਨੇ ਕਰੋੜਾਂ ਹੀ ਪਾਪੀ ਖਿੰਦੇ ਵਿੱਚ ਹੀ ਉਧਾਰ ਦਿੱਤੇ। ਗਨਕਾ ਵਰਗੇ, ਅਜਾਮਲ ਵਰਗੇ, ਬਾਲਮੀਕ ਵਰਗੇ ਕਰਤੇ ਬਾਰ ਨਾ ਲਾਗੈ ਰਹੇ। ਉਸ ਕਰਤਾ ਪੁਰਖ ਵਾਹਿਗੁਰੂ ਨੂੰ ਭਾਈ ਕੋਈ ਦੇਰ ਨਹੀਂ ਲੱਗਦੀ। ਉਹ ਵੱਡੇ ਵੱਡੇ ਪਾਪੀਆਂ ਨੂੰ ਜਦੋਂ ਚਾਹੇ ਉਸੇ ਵੇਲੇ ਉਧਾਰ ਸਕਦਾ ਹੈ।
ਦੀਨ ਦਰਦ ਦੁੱਖ ਭੰਜਨ ਸੁਆਮੀ ਜਿਸ ਭਾਵੈ ਤਿਸ ਹੈ ਨਿਵਾਜੈ ਰੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਭਾਈ, ਉਹ ਵਾਹਿਗੁਰੂ ਦੀਨਾਂ ਗਰੀਬਾਂ ਦੇ ਦਰਦਾਂ ਨੂੰ, ਦੁੱਖਾਂ ਨੂੰ ਭੰਨਣ ਵਾਲਾ ਹੈ ਅਤੇ ਸੁਆਮੀ ਦੀਨ ਦੁਨੀਆਂ ਦਾ ਮਾਲਕ ਹੈ। ਜਿਸ ਪਾਵੈ ਤਿਸਹਿ ਨਿਵਾਜਾ ਰੇ, ਜਿਸ ਨੂੰ ਪਾਉਂਦਾ ਉਸੇ ਨੂੰ ਵਾਹਿਗੁਰੂ ਨਿਵਾਜਦਾ ਹੈ, ਭਾਵ ਸਤਿਕਾਰ ਦਿੰਦਾ, ਵਡਿਆਈ ਦਿੰਦਾ ਹੈ।
ਕੋ ਮਾਤ ਪਿਤਾ ਪ੍ਰਤਪਾਲਕ, ਜੀ ਪ੍ਰਾਨ ਸੁਖ ਸਾਗਰ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਪਰਮੇਸ਼ਰ ਹੀ ਸਭ ਦਾ ਮਾਤਾ ਪਿਤਾ ਹੈ ਤੇ ਪ੍ਰਤਪਾਲਕ, ਸਭ ਦੀ ਪਾਲਣਾ ਕਰਨ ਵਾਲਾ ਵੀ ਉਹੀ ਹੈ। ਜੀ ਪ੍ਰਾਨ ਸੁਖ ਸਾਗਰ ਰੇ, ਉਹ ਵਾਹਿਗੁਰੂ ਸਾਡੇ ਜੀ ਤੇ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ, ਕਿਉਂਕਿ ਉਹ ਵਾਹਿਗੁਰੂ ਆਪ ਸੁਖਾਂ ਦਾ ਸਾਗਰ ਹੈ। ਇਸ ਲਈ ਸਾਨੂੰ ਉਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਪਿਆਰ ਕਰਨਾ ਚਾਹੀਦਾ ਹੈ।
ਦੇਂਦੇ ਤੋਟ ਨਾਹੀਂ ਤਿਸ ਕਰਤੇ, ਪੂਰ ਰਹੇ ਉਹ ਰਤਨਾਗਰ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਕਰਤਾ ਪੁਰਖ ਵਾਹਿਗੁਰੂ ਨੂੰ ਦਾਤਾਂ ਦਿੰਦਿਆਂ ਹੋਇਆਂ ਵੀ ਕਦੇ ਤੋਟ ਨਹੀਂ ਆਉਂਦੀ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਵੇਖ ਲਓ, ਜੁਗਾਂ ਜੁਗੰਤਰਾਂ ਤੋਂ ਇਹ ਜੀਵ ਵਾਹਿਗੁਰੂ ਦਾ ਦਿੱਤਾ ਖਾਂਦੇ ਆਉਂਦੇ ਨੇ, ਪਰ ਉਹਦੇ ਭੰਡਾਰਿਆਂ ਵਿੱਚ ਕਦੇ ਕਮੀ ਆਈ ਹੈ? ਸਗਾਂ ਕਿੰਨਾ ਵਾਧੂ ਪਦਾਰਥ ਟਰੈਸ਼ ਵਿੱਚ ਜਾਂਦਾ ਹੈ। ਹਜ਼ੂਰ ਕਹਿੰਦੇ ਨੇ, ਉਹ ਵਾਹਿਗੁਰੂ ਸਿਰਜਣਹਾਰ ਐਸਾ ਦਾਤਾ ਹੈ ਅਤੇ ਉਸਨੂੰ ਦਿੰਦਿਆਂ ਹੋਇਆਂ ਕਦੇ ਤੋਟ ਆਉਂਦੀ ਹੀ ਨਹੀਂ ਹੈ। ਪੂਰ ਰਹੇ ਉਹ ਰਤਨਾਗਰ ਰੇ। ਹਜ਼ੂਰ ਕਹਿੰਦੇ, ਹੇ ਭਾਈ, ਉਹ ਵਾਹਿਗੁਰੂ ਉਹ ਰਤਨਾਂ ਦਾ ਭਰਿਆ ਹੋਇਆ ਸਾਗਰ ਹੈ। ਰਤਨਾਗਰ ਕਹਿੰਦੇ ਨੇ ਰਤਨਾਂ ਦੀ ਖਾਣ, ਉਹ ਵਾਹਿਗੁਰੂ ਰਤਨਾਂ ਦਾ ਭਰਿਆ ਹੋਇਆ ਸਮੁੰਦਰ ਹੈ, ਇਸ ਲਈ ਉਹਨੂੰ ਭੰਡਾਰੇ ਵਰਤਾਉਂਦਿਆਂ ਹੋਇਆਂ, ਦਾਨ ਦਿੰਦਿਆਂ ਹੋਇਆਂ ਕਦੇ ਵੀ ਕਮੀ ਨਹੀਂ ਆਉਂਦੀ।
ਜਾਚਕ ਜਾਚੈ ਨਾਮ ਤੇਰਾ ਸਵਾਮੀ, ਘਟ ਘਟ ਅੰਤਰ ਸੋਈ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਰਦਾਸ ਬੇਨਤੀ ਕਰਦੇ ਨੇ, ਜਾਚਕ ਜਾਚੈ ਨਾਮ ਤੇਰਾ ਸਵਾਮੀ। ਹੇ ਸਵਾਮੀ ਮਾਲਕ ਵਾਹਿਗੁਰੂ ਜੀ, ਮੈਂ ਤੇ ਤੇਰੇ ਦਰ ਦਾ ਜਾਚਕ ਭਿਖਾਰੀ ਹਾਂ ਤੇ ਮੈਂ ਤੇਰੇ ਪਾਸੋਂ ਤੇਰਾ ਨਾਮ ਹੀ ਮੰਗਦਾ ਹਾਂ। ਘਟ ਘਟ ਅੰਤਰ ਸੋਈ ਰੇ, ਉਹ ਵਾਹਿਗੁਰੂ ਹੈ ਕਿੱਥੇ? ਹਜ਼ੂਰ ਕਹਿੰਦੇ, ਉਹ ਵਾਹਿਗੁਰੂ ਘਟਾਂ ਘਟਾਂ ਦੇ ਅੰਦਰ ਵਸ ਰਿਹਾ ਹੈ। ਇਹ ਭਿਖਾਰੀ ਤੇਰੇ ਨਾਮ ਨੂੰ ਮੰਗਦਾ, ਇਸ ਲਈ ਕਿਰਪਾ ਕਰ ਇਹਦੀ ਝੋਲੀ ਵਿੱਚ ਨਾਮ ਪਾ ਦੇ।
ਨਾਨਕ ਦਾਸ ਤਾ ਕੀ ਸਰਨ ਆਈ, ਜਾਤੇ ਬਿਰਥਾ ਨਾ ਕੋਈ ਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਦਾਸ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪਿਆ ਹਾਂ, ਜਾਤੇ ਬਿਰਥਾ ਨਾ ਕੋਈ ਰੇ। ਹੇ ਭਾਈ, ਜਿਸ ਦੇ ਦਰ ਤੋਂ ਦਰ ਤੇ ਆਇਆ ਕੋਈ ਵੀ ਸਵਾਲੀਆ ਖਾਲੀ ਨਹੀਂ ਮੁੜ ਕੇ ਗਿਆ, ਮੈਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਹਾਂ, ਕਿਉਂਕਿ ਵਾਹਿਗੁਰੂ ਦਾ ਦਰ ਹੀ ਐਸਾ ਦਰ ਹੈ, ਜਿਹ ਦਰ ਆਵਤ ਜਾਤੇ ਹੋ ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਉਸ ਵਾਹਿਗੁਰੂ ਦੇ ਦਰ ਤੋਂ ਆਇਆ ਕੋਈ ਵੀ ਖਾਲੀ ਮੁੜ ਕੇ ਨਹੀਂ ਗਿਆ, ਇਸੇ ਲਈ ਅਸੀਂ ਤੇ ਉਸੇ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਹਾਂ।
ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਕਬਹੂ ਨਾਮਨੋ ਬਿਸਾਰੇ।
ਲਓ ਹੁਣ ਅੱਗੇ ਰਾਗ ਗੌੜੀ ਦੀ ਪੂਰਬੀ ਜਾਤੀ ਵਿੱਚ, ਕਿਉਂਕਿ ਗੌੜੀ ਰਾਗ ਦਾ ਨਾਮ ਹੈ, ਪੂਰਬੀ ਗੌੜੀ ਰਾਗ ਦੀ ਜਾਤੀ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇੱਕ ਸ਼ਬਦ ਲਿਖ ਰਹੇ ਨੇ, ਜਿਹੜਾ ਗੌੜੀ ਦੇ ਥੱਲੇ ਇੱਕ ਛੋਟਾ ਜਿਹਾ ਏਕਾਂਕ ਲਿਖਿਆ ਹੋਇਆ, ਉਹਦਾ ਮਤਲਬ ਵੀ ਗੌੜੀ ਪੂਰਬੀ ਦੇ ਵਿੱਚ ਇੱਕ ਸ਼ਬਦ ਇਹ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸੋ ਰਹਿਤ, ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ, ਹਰ ਹਰ ਕਬਹੋ ਨਾ ਮਨਹੋ ਬਿਸਾਰੇ। ਗੁਰਮੁਖੋ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਕਦੇ ਵੀ ਆਪਣੇ ਮਨ ਤੋਂ ਨਾ ਭੁਲਾਓ, ਹਰ ਵੇਲੇ ਤੇ ਹਰ ਸਮੇਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਰੱਖੋ।
ਈਹਾ ਊਹਾ ਸਰਬ ਸੁਖ ਦਾਤਾ, ਸਗਲ ਘਟਾ ਪ੍ਰਤਪਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਈਹਾ ਊਹਾ ਇਹ ਪੜਨਾਵੀ ਸ਼ਬਦ ਨੇ, ਭਾਵ ਇੱਥੇ ਇਸ ਮਾਤ ਲੋਕ ਵਿੱਚ ਵੀ, ਊਹਾਂ ਪਰਲੋਕ ਵਿੱਚ ਵੀ, ਉਹ ਸਾਰੇ ਸੁੱਖਾਂ ਦਾ ਦਾਤਾ ਹੈ। ਸਰਵ ਘਟਾਂ ਪ੍ਰਤਪਾਰੇ, ਤੇ ਸਾਰੇ ਹੀ ਘਟਾਂ ਦਾ ਅਰਥ ਹੈ ਸਰੀਰਾਂ ਨੂੰ, ਜਿੰਨੇ ਜੀਵ ਨੇ, ਜਿੰਨੇ ਸਰੀਰ ਨੇ। ਆਹ ਵੇਖ ਲਓ, ਪਹਿਲਾਂ ਤੇ ਮਨੁੱਖ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ, ਤੇ ਫਿਰ ਪਸ਼ੂ ਪੰਛੀਆਂ ਦੇ ਸਰੀਰ ਕਿੰਨੇ ਨੇ, ਕਿੰਨੇ ਪੰਛੀ ਨੇ, ਕਿੰਨੇ ਹੋਰ ਜੀਵ ਨੇ। ਸਰਬ ਸਗਲ ਘਟਾਂ ਪ੍ਰਤਪਾਰੇ, ਵਾਹਿਗੁਰੂ ਸਾਰੇ ਘਟਾਂ ਸਰੀਰਾਂ ਦੀ ਪਾਲਣਾ ਕਰ ਰਿਹਾ ਹੈ। ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ।
ਮਹਾ ਕਸ਼ਟ ਕਟੈ ਖਿਨ ਭੀਤਰ ਰਸਨਾ ਨਾਮ ਚਿਤਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਇਨਸਾਨ ਰਸਨਾ ਨਾਮ ਚਿਤਾਰੇ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ ਹੈ, ਇਹਦਾ ਮਤਲਬ ਜਿਹੜਾ ਆਪਣੀ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਦਾ ਹੈ, ਮਹਾ ਕਸ਼ਟ ਕਾਟਾ ਖਿਨ ਭੀਤਰ, ਫਿਰ ਵਾਹਿਗੁਰੂ ਉਹਦੇ ਵੱਡੇ ਵੱਡੇ ਕਸ਼ਟ ਵੱਡੇ ਵੱਡੇ ਦੁੱਖ ਇਹ ਖਿਨ ਦੇ ਵਿੱਚ ਹੀ ਕੱਟ ਦਿੰਦਾ ਹੈ।
ਸੀਤਲ ਸਾਂਤ ਸੁਖ ਹਰ ਸਰਣੀ ਜਲਤੀ ਅਗਨ ਨਿਵਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਸਰਣੀ ਜਦੋਂ ਕੋਈ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਨਾ, ਜਲਤੀ ਅਗਨ ਨਿਵਾਰੇ, ਵਾਹਿਗੁਰੂ ਸੜਦੀ ਅੱਗ ਨੂੰ ਵੀ ਬੁਝਾ ਦਿੰਦਾ। ਜੇ ਕੋਈ ਅੱਗ ਵਿੱਚ ਸੜ ਰਿਹਾ ਹੋਵੇ ਨਾ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਤੇ ਵਾਹਿਗੁਰੂ ਬਲ ਦੀ ਅੱਗ ਨੂੰ ਵੀ ਬੁਝਾ ਦਿੰਦਾ। ਸੀਤਲ ਸ਼ਾਂਤ ਸੁਖ ਹਰ ਸਰਣੀ, ਤੇ ਵਾਹਿਗੁਰੂ ਦੀ ਸ਼ਰਨ ਦੇ ਵਿੱਚੋਂ ਮਨ ਵੀ ਸੀਤਲ ਠੰਡਾ ਠਾਰ ਹੋ ਜਾਂਦਾ ਤੇ ਤਨ ਵੀ ਐਨ ਪੂਰਨ ਸ਼ਾਂਤ ਹੋ ਜਾਂਦਾ ਤੇ ਸਾਡੀ ਆਤਮਾ ਨੂੰ ਵੀ ਮਹਾਨ ਸੁਖ ਪ੍ਰਾਪਤ ਹੋ ਜਾਂਦਾ ਹੈ। ਅਥਵਾ ਸੀਤਲ ਸ਼ਾਂਤ ਸੁਖ ਹਰ ਸਰਣੀ, ਵਾਹਿਗੁਰੂ ਦੀ ਸ਼ਰਨ ਦੇ ਵਿੱਚੋਂ ਬਈ ਸੀਤਲ ਸ਼ਾਂਤ, ਪਹਿਲਾਂ ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਫਿਰ ਆਤਮਾ ਵੀ ਸ਼ਾਂਤ ਹੋ ਜਾਂਦੀ ਹੈ ਤੇ ਫਿਰ ਆਤਮਕ ਸੁਖ ਵੀ ਪ੍ਰਾਪਤ ਹੋ ਜਾਂਦਾ ਹੈ।
ਗਰਭ ਕੁੰਡ ਨਰਕ ਤੇ ਰਾਖੈ ਭਵ ਜਲ ਪਾਰ ਉਤਾਰੇ।
ਇਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਹੈ, ਉਹ ਵਾਹਿਗੁਰੂ ਗਰਭ ਕੁੰਡ, ਜੋ ਮਾਤਾ ਦਾ ਗਰਭ ਕੁੰਡ ਹੈ, ਕਿਉਂਕਿ ਹਰ ਜੀਵ ਜਦੋਂ ਸੰਸਾਰ ਵਿੱਚ ਆਉਂਦਾ ਹੈ ਮਾਤਾ ਦੇ ਗਰਭ ਦੇ ਵਿੱਚੋਂ ਦੀ ਆਉਂਦਾ ਹੈ, ਉਹ ਗਰਭ ਕੁੰਡ ਹਜ਼ੂਰ ਕਹਿੰਦੇ ਉਹ ਵਾਹਿਗੁਰੂ ਮਾਤਾ ਦੇ ਗਰਭ ਕੁੰਡ ਤੋਂ ਤੇ ਨਰਕਾਂ ਤੋਂ ਵੀ ਬਚਾ ਕੇ ਰੱਖਦਾ ਹੈ, ਭਾਵ ਮਾਤਾ ਦੇ ਗਰਭ ਦੇ ਕੁੰਡ ਵਿੱਚ ਵੀ ਨਹੀਂ ਪੈਣ ਦਿੰਦਾ ਤੇ ਅੱਗੇ ਨਰਕਾਂ ਦੇ ਕੁੰਡ ਵਿੱਚ ਵੀ ਨਹੀਂ ਪੈਣ ਦਿੰਦਾ। ਭਵ ਜਲ ਪਾਰ ਉਤਾਰੇ, ਉਹ ਭਵ ਜਲ ਸੰਸਾਰ ਸਮੁੰਦਰ ਤੋਂ ਵੀ ਪਾਰ ਉਤਾਰ ਦਿੰਦਾ ਹੈ।
ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤਰਾਸ ਬਿਦਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਆਪਣੇ ਮਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਆਰਾਧਦਾ ਹੈ, ਇੱਥੇ ਚਰਨ ਕਮਲ ਤੋਂ ਮੁਰਾਦ ਨਾਮ ਦੀ ਹੀ ਲੈਣੀ ਹੈ, ਜੋ ਵੀ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਆਰਾਧਦਾ ਹੈ, ਜਮ ਕੀ ਤਰਾਸ ਬਿਦਾਰੇ, ਉਹਨਾਂ ਦੇ ਜਮ ਦੀ ਜਿਹੜੀ ਤਰਾਸ ਹੈ, ਡਰ ਦੀ ਹਾਲਤ ਹੈ, ਜਿਹੜੀ ਜਮਾਂ ਦੀ ਡਰ ਦੀ ਹਾਲਤ ਹੈ, ਉਸ ਨੂੰ ਵੀ ਨਾਸ ਕਰ ਦਿੰਦਾ ਹੈ। ਜਿਹਦੇ ਕੋਲੇ ਨਾਮ ਆ ਜਾਵੇ ਉਹਦੇ ਨੇੜੇ ਜਮ ਦੂਤ ਨਹੀਂ ਆ ਸਕਦੇ।
ਪੂਰਨ ਪਾਰ ਬ੍ਰਹਮ ਪਰਮੇਸ਼ਰ ਊਚਾ ਅਗਮ ਅਪਾਰੇ।
ਉਹ ਵਾਹਿਗੁਰੂ ਪਰਮੇਸ਼ਰ ਪੂਰਨ ਸਰਵ ਗੁਣ ਭਰਪੂਰ ਹੈ ਤੇ ਸਭ ਸ਼ਕਤੀਆਂ ਨਾਲ ਵੀ ਲਵਾਲਾ ਭਰਿਆ ਹੋਇਆ। ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਤੇ ਪਰਮ ਈਸ਼ਵਰ ਹੈ। ਊਚਾ ਅਗਮ ਅਪਾਰੇ ਤੇ ਸਭ ਤੋਂ ਉੱਚਾ, ਮਨ ਦੀ ਗਮਤਾ ਤੋਂ ਪਰੇ ਤੇ ਅਪਾਰੇ, ਪਾਰਾਵਾਰ ਤੋਂ ਵੀ ਰਹਿਤ ਹੈ।
ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾ ਹਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਸੁਖਾਂ ਦੇ ਸਾਗਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਤੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਚੇਤੇ ਕਰਦਾ ਹੈ, ਜੂਏ ਜਨਮ ਨਾ ਹਾਰੇ। ਉਹ ਵਿਸ਼ਿਆਂ ਦੇ ਜੂਏ ਦੇ ਵਿੱਚ ਅਥਵਾ ਮਾਇਆ ਦੇ ਜੂਏ ਦੇ ਵਿੱਚ ਆਪਣੇ ਜਨਮ ਨੂੰ ਹਾਰਦਾ ਨਹੀਂ ਹੈ, ਕਿਉਂਕਿ ਬਹੁਤ ਸਾਰੇ ਆਦਮੀ ਆਪਣੇ ਇਸ ਜੀਵਨ ਨੂੰ ਮਾਇਆ ਇਕੱਠੀ ਕਰਨ ਦੇ ਵਿੱਚ ਹੀ ਅਥਵਾ ਵਿਸ਼ਿਆਂ ਦੇ ਸੁੱਖ ਭੋਗਣ ਦੇ ਵਿੱਚ ਹੀ ਬਤੀਤ ਕਰ ਦਿੰਦੇ ਹਨ ਤੇ ਕਦੇ ਸਿਮਰਨ ਨਹੀਂ ਕਰਦੇ, ਕਦੇ ਸੇਵਾ ਨਹੀਂ ਕਰਦੇ, ਕਦੇ ਬਾਣੀ ਨਹੀਂ ਪੜ੍ਹਦੇ। ਹਜ਼ੂਰ ਕਹਿੰਦੇ ਨੇ ਉਹਨਾਂ ਦਾ ਜਨਮ ਵਿਸ਼ਿਆਂ ਦੇ ਜੂਏ ਦੇ ਵਿੱਚ ਹੀ ਹਾਰ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਜਿਹੜੇ ਸੁਖਾਂ ਦੇ ਸਾਗਰ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਤੇ ਉਹਦਾ ਸਿਮਰਨ ਕਰਦੇ ਹਨ, ਫਿਰ ਉਹ ਜੂਏ ਦੇ ਵਿੱਚ ਆਪਣੇ ਜਨਮ ਨੂੰ ਨਹੀਂ ਹਾਰਦੇ।
ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਬੇਨਤੀ ਹੈ, ਹੇ ਵਾਹਿਗੁਰੂ ਜੀ ਨਿਰਗੁਣ ਕੇ ਦਾਤਾਰੇ, ਤੁਸੀਂ ਨਿਰਗੁਣ ਆਰਿਆਂ ਨੂੰ ਵੀ ਚੰਗੇ ਗੁਣਾਂ ਦੀ ਦਾਤ ਬਖਸ਼ਿਸ਼ ਕਰਨ ਵਾਲੇ ਹੋ, ਜਿਵੇਂ ਕਿ ਜਪਜੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਲਿਖਿਆ ਹੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਈ ਕਰੇ। ਉਹ ਵਾਹਿਗੁਰੂ ਨਿਰਗੁਣ ਯਾਰਿਆਂ ਤੇ ਵੀ ਗੁਣਾਂ ਦੀ ਦਾਤ ਬਖਸ਼ਿਸ਼ ਕਰਦਾ ਹੈ। ਉਹਦੇ ਚਰਨਾਂ ਵਿੱਚ ਅਰਦਾਸ ਹੈ, ਕਾਮ ਕ੍ਰੋਧ ਲੋਭ ਮੋਹੇ ਮਨ ਲੀਨੋ। ਮਹਾਰਾਜ, ਮੇਰਾ ਮਨ ਕਾਮ ਦੇ ਵਿੱਚ, ਕ੍ਰੋਧ ਵਿੱਚ, ਲੋਭ ਦੇ ਵਿੱਚ ਤੇ ਮੋਹ ਦੇ ਵਿੱਚ ਤੇ ਹੰਕਾਰ ਦਾ ਵੀ ਨਾਲ ਹੀ ਗ੍ਰਹਿਣ ਕਰ ਲੈਣਾ ਹੈ। ਇਹਦੇ ਵਿੱਚ ਲੀਨੋ ਦਾ ਅਰਥ ਹੈ ਡੁੱਬਿਆ ਹੋਇਆ ਹੈ, ਭਾਵ ਇਹਨਾਂ ਵਿਕਾਰਾਂ ਦੇ ਵਿੱਚ ਸਾਡਾ ਮਨ ਡੁੱਬਿਆ ਹੋਇਆ ਹੈ। ਤੇ ਮਹਾਰਾਜ, ਹੁਣ ਤੁਸੀਂ ਕਿਰਪਾ ਕਰੋ, ਸਾਨੂੰ ਇਹਨਾਂ ਤੋਂ ਬਾਹਰ ਕੱਢੋ।
ਕਰ ਕਿਰਪਾ ਆਪਣੋ ਨਾਮ ਦੀਜੈ, ਨਾਨਕ ਸਦ ਬਲਿਹਾਰੇ।
ਨਿਕਲਿਆ ਕਿਵੇਂ ਜਾ ਸਕਦਾ ਹੈ? ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਸਾਨੂੰ ਆਪਣਾ ਨਾਮ ਦੇ ਦੇਵੋ, ਕਿਉਂਕਿ ਨਾਮ ਇੱਕ ਇਹੋ ਜਿਹੀ ਦਾਤ ਹੈ, ਉਸ ਨਾਮ ਦੀ ਟੇਕ ਲੈ ਕੇ ਮਨੁੱਖ ਇਹਨਾਂ ਵਿਕਾਰਾਂ ਤੋਂ ਵੀ ਬਚ ਸਕਦਾ ਹੈ ਤੇ ਵਾਹਿਗੁਰੂ ਦੇ ਦਰ ਤੱਕ ਵੀ ਪਹੁੰਚ ਸਕਦਾ ਹੈ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਜਿਵੇਂ ਅੰਨੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ, ਇਸੇ ਤਰ੍ਹਾਂ ਭਗਤਾਂ ਨੂੰ ਨਾਮ ਦਾ ਆਸਰਾ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਸਾਨੂੰ ਆਪਣਾ ਨਾਮ ਦਿਓ, ਨਾਨਕ ਸਦ ਬਲਿਹਾਰੇ, ਅਸੀਂ ਸਦਾ ਸਦਾ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ।
ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਖ ਨਾਹੀ ਰੇ ਹਰ ਭਗਤ ਬਿਨਾ।
ਲਓ ਹੁਣ ਅੱਗੇ ਫੇਰ ਰਾਗ ਗੌੜੀ ਦੀ ਚੇਤੀ ਜਾਤੀ ਵਿੱਚ ਇੱਕ ਸ਼ਬਦ ਹੇਠਾਂ ਏਕਾ ਅੰਕ ਹੈ, ਇੱਕ ਸ਼ਬਦ ਗੁਰੂ ਮਹਾਰਾਜ ਉਚਾਰਨ ਕਰ ਰਹੇ ਹਨ, ਮਹੱਲਾ ਪੰਜਵਾਂ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਰਚਨਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਦੁਨੀਆਂ ਦੇ ਲੋਕ ਸੰਸਾਰ ਦੇ ਸੁੱਖਾਂ ਦੇ ਵਿੱਚ ਖਚਿਤ ਹੋਏ ਪਏ ਨੇ, ਕੀ ਮਹਾਰਾਜ ਸੰਸਾਰ ਦੇ ਸਾਧਨਾ ਤੋਂ ਸਾਨੂੰ ਸੁੱਖ ਪ੍ਰਾਪਤ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਕਦੀ ਵੀ ਨਹੀਂ। ਇਹ ਤੇ ਇੱਕ ਭੁਲੇਖਾ ਹੈ, ਜਿਵੇਂ ਕਿਸੇ ਹਰਨ ਨੂੰ ਭੁਲੇਖਾ ਲੱਗ ਜਾਵੇ, ਕਸਤੂਰੀ ਦਾ ਨਾਪਾ ਹੁੰਦਾ ਤੇ ਉਹਦੇ ਆਪਣੇ ਹੀ ਜਿਸਮ ਦੇ ਅੰਦਰ ਹੈ, ਨਾਭੀ ਦੇ ਅੰਦਰ ਹੈ, ਪਰ ਉਸ ਨੂੰ ਬਾਹਰ ਭਾਲਣ ਤੁਰ ਪੈਂਦਾ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ। ਇਸੇ ਤਰ੍ਹਾਂ ਇਹ ਮਨੁੱਖ ਸੁੱਖ ਦੀ ਬਾਹਰ ਭਾਲ ਕਰਦਾ ਫਿਰ ਰਿਹਾ ਹੈ, ਪਰ ਹਕੀਕਤ ਤਾਂ ਇਹ ਹੈ, ਸੁੱਖ ਨਾਹੀ ਰੇ ਹਰ ਭਗਤ ਬਿਨਾਂ। ਹੇ ਭਾਈ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਸਦੈਵੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਵਕਤੀ ਸੁੱਖ ਤਾਂ ਪ੍ਰਾਪਤ ਹੋ ਜਾਂਦੇ ਨੇ, ਪਰ ਉਹ ਥੋੜ੍ਹਾ ਚਿਰ ਹੀ ਰਹਿੰਦੇ ਨੇ, ਫਿਰ ਉਹ ਵੀ ਦੁੱਖ ਰੂਪ ਹੀ ਬਣ ਜਾਂਦੇ ਨੇ। ਇਸੇ ਲਈ ਜੇ ਅਸਲੀ ਸੁੱਖ ਪ੍ਰਾਪਤ ਕਰਨਾ ਹੈ ਤਾਂ ਸਤਿਗੁਰੂ ਕਹਿੰਦੇ, ਵਾਹਿਗੁਰੂ ਦੀ ਭਗਤੀ ਕਰੋ। ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਸੱਚਾ ਸੁੱਖ, ਅਵਨਾਸ਼ੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ।
ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ।
ਤੇ ਮਹਾਰਾਜ, ਮੈਨੂੰ ਇਹ ਦੱਸੋ ਵੀ ਉਹ ਭਗਤੀ ਕਿਵੇਂ ਹੋ ਸਕਦੀ ਹੈ, ਕਿੱਥੇ ਹੋ ਸਕਦੀ ਹੈ? ਹਜ਼ੂਰ ਕਹਿੰਦੇ ਨੇ, ਸਾਧ ਸੰਗਤ ਜਪ ਇੱਕ ਖਿਨਾ। ਤੁਸੀਂ ਸਾਧ ਸੰਗਤ ਵਿੱਚ ਜਾਓ, ਮਹਾਂਪੁਰਖਾਂ ਦੀ ਸੰਗਤ ਵਿੱਚ ਜਾਓ, ਗੁਰੂ ਦੇ ਦਰਸ਼ਨ ਦੀਦਾਰ ਕਰੋ, ਉੱਥੇ ਜਾ ਕੇ ਬਾਣੀ ਪੜ੍ਹੋ, ਬਾਣੀ ਸੁਣੋ, ਤੁਹਾਨੂੰ ਪਤਾ ਲੱਗੇਗਾ। ਜਪ ਇੱਕ ਖਿਨਾ ਤੇ ਇੱਕ ਖਿਨ ਮਾਤਰ ਵਾਹਿਗੁਰੂ ਦੇ ਨਾਮ ਨੂੰ ਜਪੋ, ਭਾਵ ਕੋਈ ਸਮਾਂ ਵਿਅਰਥ ਨਾ ਜਾਵੇ, ਇੱਕ ਅੱਧਾ ਮਿੰਟ ਸੈਕਿੰਟ ਵੀ ਵਾਹਿਗੁਰੂ ਦੀ ਯਾਦ ਤੋਂ ਬਿਨਾਂ ਨਾ ਲੰਘੇ। ਸਾਧ ਸੰਗਤ ਜਪ ਇੱਕ ਖਿਨਾ, ਸਾਧ ਸੰਗਤ ਵਿੱਚ ਜਾ ਕੇ ਇੱਕ ਖਿਨ ਅੰਦਰ ਵਾਹਿਗੁਰੂ ਦੇ ਨਾਮ ਨੂੰ ਜਪੋ। ਜੀਤ ਜਨਮ ਇਹ ਰਤਨ ਅਮੋਲਕ, ਇਹ ਜਿਹੜਾ ਮਨੁੱਖਾ ਜਨਮ ਹੈ ਇੱਕ ਰਤਨ ਵਰਗਾ ਅਮੋਲਕ ਹੈ, ਤੁਸੀਂ ਇਹਨੂੰ ਜਿੱਤ ਲਓ, ਕਿਉਂਕਿ ਵਾਹਿਗੁਰੂ ਦੀ ਭਗਤੀ ਕਰਕੇ ਤੇ ਸਾਧ ਸੰਗਤ ਵਿੱਚ ਇੱਕ ਖਿਨ ਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਇਸ ਅਮੋਲਕ ਰਤਨ ਵਰਗੇ ਅਮੋਲਕ ਜਨਮ ਨੂੰ ਜਿੱਤਿਆ ਜਾ ਸਕਦਾ ਹੈ।
ਸੁਤ ਸੰਪਤ ਬਨਤਾ ਬਿਨੋਦ,
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਵੇਖ ਲਓ, ਜਿਨ੍ਹਾਂ ਚੀਜ਼ਾਂ ਦੇ ਵਿੱਚ ਆਦਮੀ ਸੁੱਖ ਭਾਲਦਾ ਹੈ ਨਾ, ਹੁਣ ਉਹਨਾਂ ਦੀ ਗੱਲ ਕਰਦੇ ਹਨ। ਸੁਤ ਪੁੱਤਰ ਹਨ ਤੇ ਸੰਪਤ ਜਿਹੜੀ ਹੋਰ ਵਿਭੂਤੀ ਹੈ, ਬਨਤਾ ਇਸਤਰੀ ਹੈ ਤੇ ਬਨੋਦ ਜਿਹੜੇ ਹੋਰ ਭੋਗ ਵਿਲਾਸ ਨੇ, ਭਾਵ ਜਿਹੜੀ ਮਾਇਆ ਦੇ ਸੁੱਖ ਨੇ, ਤੇ ਪਰਿਵਾਰ ਦੇ ਸੁੱਖ ਨੇ, ਅਸੀਂ ਇਹਨਾਂ ਦੇ ਵਿੱਚੋਂ ਵੀ ਸਦੈਵੀ ਸੁੱਖ ਭਾਲਦੇ ਹਾਂ। ਪਰ ਇਹ ਗੱਲ ਯਾਦ ਰੱਖਣ ਵਾਲੀ ਹੈ, ਜਿਹੜਾ ਸਦੈਵੀ ਸੁੱਖ ਹੈ ਉਹ ਵਾਹਿਗੁਰੂ ਦੀ ਭਗਤੀ ਨਾਲ ਹੀ ਪ੍ਰਾਪਤ ਹੁੰਦਾ ਹੈ, ਅਤੇ ਜਿਹੜੇ ਵਕਤੀ ਸੁੱਖ ਨੇ ਉਹ ਹੋਰ ਸਾਧਨਾ ਦੁਆਰਾ ਵੀ ਸਾਨੂੰ ਪ੍ਰਾਪਤ ਹੁੰਦੇ ਨੇ, ਪਰ ਉਹ ਬਹੁਤਾ ਚਿਰ ਟਿਕਦੇ ਨਹੀਂ। ਸੁੱਤ ਸੰਪਤ ਬਨਤਾ ਵਿਨੋਦ, ਹਜ਼ੂਰ ਕਹਿੰਦੇ ਨੇ ਵੀ ਜਿਹੜੀ ਸੰਪਤ ਵਪੂਤੀ ਹੈ, ਪੁੱਤਰ ਇਸਤਰੀ ਆਦਿਕ ਦੇ ਜਿਹੜੇ ਵਿਨੋਦ ਆਨੰਦ ਨੇ, ਭੋਗ ਵਿਲਾਸ ਨੇ, ਇਹ ਬਹੁਤਾ ਚਿਰ ਨਹੀਂ ਟਿਕਦੇ।
ਛੋੜ ਗਏ ਬਹੁ ਲੋਕ ਭੋਗ,
ਬਹੁਤ ਸਾਰੇ ਜਿਹੜੇ ਦੁਨੀਆਂ ਦੇ ਲੋਕ ਨੇ, ਤੇ ਭਾਈ ਇਹ ਜਿਹੜੇ ਸੁੱਖ ਸੰਪਤ ਬਨਤਾ ਦੇ ਵਿਨੋਦ ਨੂੰ ਭੋਗਦਿਆਂ ਹੋਇਆਂ ਛੱਡ ਕੇ ਚਲੇ ਗਏ ਨੇ। ਇਹਦਾ ਮਤਲਬ ਇਹ ਹੈ ਜਿਹੜੇ ਪਰਿਵਾਰਕ ਸੁੱਖ ਨੇ, ਮਾਇਆ ਦੇ ਸੁੱਖ ਨੇ, ਇਹ ਹਮੇਸ਼ਾ ਨਹੀਂ ਰਹਿੰਦੇ, ਇੱਕ ਨਾ ਇੱਕ ਦਿਨ ਇਹਨਾਂ ਨੂੰ ਛੱਡ ਕੇ ਜਾਣਾ ਪੈਂਦਾ ਹੈ।
ਗੈਵਰ ਗੈਵਰ ਰਾਜ ਰੰਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈਵਰ ਦਾ ਅਰਥ ਹੈ ਘੋੜੇ, ਗੈਵਰ ਦਾ ਅਰਥ ਹੈ ਹਾਥੀ। ਇਹ ਜਿਹੜੇ ਰਾਜੇ ਮਹਾਰਾਜੇ ਲੋਕ ਨੇ, ਤੇ ਬਹੁਤ ਸਾਰੇ ਹਾਥੀ ਘੋੜੇ ਵੀ ਖਰੀਦ ਲੈਂਦੇ ਨੇ, ਉਹਨਾਂ ਦੀਆਂ ਅਸਵਾਰੀਆਂ ਵੀ ਕਰਦੇ ਨੇ, ਤੇ ਉਹ ਰਾਜ ਦੇ ਵੀ ਬੜੇ ਰੰਗ ਰਸ ਮਾਣਦੇ ਹਨ।
ਤਿਆਗ ਚੱਲਿਓ ਹੈ ਮੂੜ ਨੰਗ,
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਦਿਨ ਇਹ ਜਿਹੜਾ ਜੀਵ ਹੈ ਮੂਰਖ, ਸਭ ਕੁਝ ਛੱਡ ਕੇ ਤੇ ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ। ਇਹਦਾ ਮਤਲਬ ਇਹ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਪਾਤਸ਼ਾਹ ਹੈ, ਚਾਹੇ ਕੋਈ ਚੱਕਰਵਰਤੀ ਰਾਜਾ ਹੈ, ਹਾਥੀ ਘੋੜਿਆਂ ਦਾ ਮਾਲਕ ਹੈ, ਰਾਜ ਰੰਗ ਮਾਣ ਰਿਹਾ ਹੈ, ਪਰ ਇੱਕ ਦਿਨ ਐਸਾ ਆ ਜਾਂਦਾ ਤਿਆਗ ਚਲੋ ਹੈ ਮੂੜ ਨੰਗ, ਇਹ ਜਿਹੜਾ ਮੂਰਖ ਜੀਵ ਹੈ ਇੱਕ ਦਿਨ ਸਭ ਕੁਝ ਛੱਡ ਕੇ ਨੰਗਾ ਹੀ ਇੱਥੋਂ ਤੁਰ ਜਾਂਦਾ ਹੈ।
ਜੋਆ ਚੰਦਨ ਦੇਹ ਫੂਲਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੀ ਦੇਹ ਹੈ ਅਥਵਾ ਸਰੀਰ, ਇਹ ਚੰਦਨ ਦਾ ਚੂਹਾ ਦਾ ਅਰਥ ਹੈ ਜਿਹੜਾ ਕੋਈ ਚੰਦਨ ਦਾ ਕੋਈ ਸੈਂਟ ਹੈ, ਕੋਈ ਅਤਰ ਫੁਲੇਲ ਹੈ, ਖੁਸ਼ਬੂਰਦਾਰ ਤੇਲ ਨੇ, ਚੂਹਾ ਚੰਦਨ ਦੇਹ ਫੁੱਲਿਆ, ਇਹ ਸਾਡਾ ਸਰੀਰ ਵੀ ਚੰਦਨ ਤੇ ਹੋਰ ਅਤਰ ਫੁਲੇਲ ਲਾ ਕੇ ਕਦੇ ਫੁੱਲਿਆ ਨਹੀਂ ਸਮਾਉਂਦਾ।
ਤਨ ਧਰ ਸੰਗ ਰੂਲਿਆ,
ਪਰ ਜਦੋਂ ਆਉਂਦਾ ਸਮਾਂ ਆਉਂਦਾ, ਸਤਿਗੁਰੂ ਕਹਿੰਦੇ ਉਹੀ ਸਰੀਰ ਹੁੰਦਾ ਹੈ ਜਿਹੜਾ ਧਰਤੀ ਤੇ ਪਿਆ ਮਿੱਟੀ ਵਿੱਚ ਰੁਲ ਜਾਂਦਾ, ਜਿਸ ਨੂੰ ਕੋਈ ਪੁੱਛਦਾ ਨਹੀਂ। ਤੇ ਹੁਣ ਤੇ ਆਪਾਂ ਇਹਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਸਪਰੇਆਂ ਕਰਦੇ ਹਾਂ, ਖੁਸ਼ਬੂਦਾਰ ਤੇਲ ਵੀ, ਪਾਊਡਰ ਵੀ, ਹੋਰ ਸਾਰਾ ਕੁਛ ਵਰਤਦੇ ਹਾਂ, ਪਰ ਹਜ਼ੂਰ ਕਹਿੰਦੇ ਇੰਨਾ ਸਰੀਰ ਦਾ ਮੋਹ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਇੱਕ ਦਿਨ ਸਰੀਰ ਨੇ ਧਰਤੀ ਉੱਤੇ ਡਿੱਗ ਕੇ ਮਿੱਟੀ ਵਿੱਚ ਰੁਲ ਜਾਣਾ ਹੈ।
ਮੋਹੇ ਮੋਹਿਆ ਜਾਣੈ ਦੂਰ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਜੀਵ ਹੈ ਮਾਇਆ ਦੇ ਮੋਹ ਦੇ ਵਿੱਚ ਮੋਹਿਆ ਮੂਰਛਿਤ ਹੋਇਆ ਪਿਆ ਹੈ, ਇਸੇ ਲਈ ਇਹ ਮਾਇਆ ਨੂੰ ਤੇ ਆਪਣਾ ਮਿੱਤਰ ਸਮਝਦਾ, ਪਰ ਵਾਹਿਗੁਰੂ ਨੂੰ ਦੂਰ ਸਮਝ ਰਿਹਾ ਹੈ।
ਬਹੁ ਨਾਨਕ ਸਦਾ ਹਜੂਰ ਹਦੂਰ ਹੈ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹਦੂਰ ਹੈ। ਭਾਈ ਉਹ ਸਦਾ ਹੀ ਹਦੂਰ ਦਾ ਅਰਥ ਹੈ ਹਾਜ਼ਰ ਨਾਜ਼ਰ ਹੈ, ਉਹ ਵਾਹਿਗੁਰੂ ਹਮੇਸ਼ਾ ਹੀ ਸਾਡੇ ਨੇੜੇ ਤੋਂ ਨੇੜੇ ਸਾਹਮਣੇ ਖੜਾ ਹੈ।
ਗੌੜੀ ਮਹੱਲਾ ਪੰਜਵਾਂ, ਮਨ ਧਰ ਤਰਵੇ ਹਰ ਨਾਮ ਨੋ।
ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਹਜ਼ੂਰ ਇਸਦਾ ਜਵਾਬ ਦਿੰਦੇ ਹਨ, ਮਨ ਧਰ ਤਰਵੇ ਹਰ ਨਾਮ ਨੂੰ। ਸਤਿਗੁਰੂ ਕਹਿੰਦੇ ਨੇ ਕਿ ਐ ਮਨ, ਜੇ ਤੂੰ ਪਵ ਸਾਗਰ ਤੋਂ ਤਰਵੇ ਦਾ ਅਰਥ ਹੈ ਤਰਨਾ ਚਾਹੁੰਦਾ, ਤੇ ਫਿਰ ਵਾਹਿਗੁਰੂ ਦੇ ਨਾਮ ਦੀ ਧਰ ਦਾ ਅਰਥ ਹੈ ਟੇਕ, ਫਿਰ ਵਾਹਿਗੁਰੂ ਦੇ ਨਾਮ ਦੀ ਟੇਕ ਨੂੰ ਧਾਰਨ ਕਰ ਲੈ।
ਸਾਗਰ ਲਹਿਰ ਸੰਸਾ ਸੰਸਾਰ, ਗੁਰ ਬੋਹਿਤ ਪਾਰ ਗਰਾਮਨੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਗਰ ਲਹਿਰ ਸੰਸਾ ਸੰਸਾਰ, ਇਹ 99 ਕਰਕੇ ਅਰਥ ਲੱਗੇਗਾ। ਸਾਗਰ ਸੰਸਾਰ, ਇਹ ਜਿਹੜਾ ਸੰਸਾਰ ਇੱਕ ਸਮੁੰਦਰ ਹੈ, ਇਹਦੇ ਵਿੱਚ ਸੰਸਾ ਲਹਿਰ, ਸੰਸਿਆਂ ਦੀਆਂ ਲਹਿਰਾਂ ਉੱਠ ਰਹੀਆਂ ਨੇ। ਗੁਰਬੋਹਿਤ ਪਾਰ ਗ੍ਰਾਮ ਨੂੰ ਪਾਏ ਗੁਰੂ ਮਹਾਰਾਜ ਜਹਾਜ਼ ਨੇ, ਜੋ ਇਸ ਸੰਸਾਰ ਸਮੁੰਦਰ ਤੋਂ, ਸੰਸਿਆਂ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਗ੍ਰਾਮ ਨੂੰ ਸਾਨੂੰ ਪਾਰ ਉਤਾਰਨ ਵਾਲੇ ਹਨ। ਇਹ ਜਿਹੜਾ ਪਾਰ ਗ੍ਰਾਮ ਨੂੰ ਸ਼ਬਦ ਹੈ ਨਾ, ਵੀ ਇਹਦਾ ਮਤਲਬ ਹੁੰਦਾ ਵੀ ਪਾਰ ਗ੍ਰਾਮ ਨੂੰ ਪਾਰ ਉਤਾਰ ਦੇਣਾ, ਵੀ ਇਹ ਜਿਹੜਾ ਸੰਸਾਰ ਸਮੁੰਦਰ ਹੈ ਸੰਸਿਆਂ ਦੀਆਂ ਲਹਿਰਾਂ ਦੇ ਨਾਲ ਭਰਿਆ ਹੋਇਆ ਹੈ, ਤੇ ਗੁਰੂ ਮਹਾਰਾਜ ਆਪ ਜਹਾਜ਼ ਵਾਂਗ ਨੇ ਸਾਨੂੰ ਨਾਮ ਦੀ ਟੇਕ ਬਖਸ਼ਿਸ਼ ਕਰਕੇ ਪਾਰ ਗ੍ਰਾਮ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਗ੍ਰਾਮੀ ਕਰਨ ਵਾਲੇ ਨੇ, ਭਾਵ ਸਾਨੂੰ ਗ੍ਰਾਮ ਦਾ ਅਰਥ ਹੈ ਸਮੂਹ ਸੰਸਾਰ ਤੋਂ, ਤੇ ਜਿਹੜਾ ਪਾਰ ਦਾ ਅਰਥ ਹੈ ਪਰਲਾ ਪਾਸਾ ਹੈ ਮੁਕਤੀ ਦਾ, ਉਹਦੇ ਤੱਕ ਪਹੁੰਚਾਉਣ ਵਾਲੇ ਹਨ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਕਲ ਕਾਲਖ ਅੰਧਿਆਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਕਲਯੁਗ ਦੀ ਕਿਰਿਆ ਹੈ, ਇਹ ਪਾਪਾਂ ਵਾਲੀ ਕਿਰਿਆ, ਇਹ ਤੇ ਕਾਲ ਸਵਰਗੀ ਹੈ, ਤੇ ਇਹ ਤੇ ਇਉਂ ਸਮਝ ਲਓ ਅੰਧਿਆਰੀ ਆ, ਜਿਵੇਂ ਕੋਈ ਕਾਲੀ ਬੋਲੀ ਹਨੇਰੀ ਰਾਤ ਹੁੰਦੀ ਹੈ, ਇਸ ਤਰ੍ਹਾਂ ਦੀ ਸਾਡੇ ਮਨ ਦੀ ਅਵਸਥਾ ਬਣੀ ਹੋਈ ਹੈ।
ਗਿਆਨ ਦੀਪਕ ਉਜਿਆਰੀਆ।
ਬਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜੀ ਸਾਡੀ ਇਹ ਜਿਹੜੀ ਪਾਪਾਂ ਵਾਲੀ ਅਵਸਥਾ ਸੀ, ਕਾਲੀ ਬੋਲੀ ਹਨੇਰੀ ਰਾਤ ਵਰਗੀ, ਇਹਦੇ ਵਿੱਚ ਗੁਰੂ ਮਹਾਰਾਜ ਨੇ ਗਿਆਨ ਦਾ ਦੀਵਾ ਬਾਲ ਦਿੱਤਾ ਹੈ।
ਦੇਖੋ ਪਸਰੀ ਅਤ ਘਨੇ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਾਈ ਜਿਸ ਪਾਸੇ ਵੀ ਅਸੀਂ ਨਿਗਾਹ ਮਾਰਦੇ ਹਾਂ, ਉਸ ਪਾਸੇ ਜਿਹੜੀ ਇਹ ਮਾਇਆ ਰੂਪੀ ਸਪਨੀ ਹੈ ਨਾ, ਇਹਦੀ ਜ਼ਹਿਰ ਜਿਹੜੀ ਵਿਸ਼ਿਆਂ ਦੀ ਹੈ, ਸਭ ਪਾਸੇ ਆਤਕਾਨੀ ਬਹੁਤ ਜ਼ਿਆਦਾ ਪਸਰੀ ਦਾ ਅਰਥ ਫੈਲੀ ਹੋਈ ਹੈ।
ਜਪ ਜਪ ਹਰ ਗੁਣੇ।
ਪਰ ਵੀ ਅਸੀਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਜਪ ਜਪ ਕੇ ਬਚੇ ਹਾਂ, ਜਿਵੇਂ ਕਿਸੇ ਨੇ ਗਾਰੜੂ ਮੰਤਰ ਸਿੱਧ ਕੀਤਾ ਹੋਵੇ ਨਾ, ਉਹਦੇ ਉੱਤੇ ਸੱਪਾਂ ਦੀ ਜ਼ਹਿਰ ਦਾ ਜਿਵੇਂ ਕੋਈ ਅਸਰ ਨਹੀਂ ਹੁੰਦਾ, ਇਸੇ ਤਰ੍ਹਾਂ ਉਭਰੇ ਜਪ ਜਪ ਹਰ ਗੁਣੀ। ਅਸੀਂ ਵਾਹਿਗੁਰੂ ਦੇ ਗੁਣਾਂ ਨੂੰ ਜਪ ਜਪ ਕੇ ਅਥਵਾ ਉਭਰੇ ਜਪ ਜਪ ਹਰ ਗੁਣੀ, ਅਸੀਂ ਉਹ ਗੁਣਾਂ ਦੇ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਉਸ ਗਾਰੜੂ ਮੰਤਰ ਤੋਂ ਗੁਰਮੰਤਰ ਤੋਂ ਅਸੀਂ ਇਸ ਮਾਇਆ ਦੀ ਜ਼ਹਿਰ ਤੋਂ ਬਚੇ ਹਾਂ।
ਮਤਵਾਰੋ ਮਾਇਆ ਸੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜੀਵ ਹੈ ਨਾ, ਵੀ ਪ੍ਰਤੱਖ ਵੀ ਸ਼ਰਾਬ ਪੀ ਕੇ, ਮਤਵਾਰੋ ਦਾ ਅਰਥ ਹੁੰਦਾ ਮਤਵਾਲਾ ਹੋ ਕੇ, ਮਦਹੋਸ਼ ਹੋ ਕੇ ਸੁੱਤਾ ਪਿਆ ਹੈ, ਅਥਵਾ ਮਤਵਾਰੋ ਮਾਇਆ ਸੋਇਆ, ਜਿਹੜੇ ਮਾਇਆ ਦੀ ਮਮਤਾ ਰੂਪੀ ਸ਼ਰਾਬ ਪੀ ਕੇ, ਮਾਇਆ ਦੀ ਮਦਰਾ ਪੀ ਕੇ ਇਹ ਮਤਵਾਲਾ ਹੋਇਆ ਸੁੱਤਾ ਪਿਆ ਹੈ।
ਭੇਟਤ ਭਰਮ ਭਉ ਖੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਮਿਲ ਗਏ ਨੇ, ਤੇ ਗੁਰੂ ਨੂੰ ਮਿਲ ਕੇ ਅਸੀਂ ਆਪਣਾ ਭਰਮ ਤੇ ਪੈ ਦੂਰ ਕਰ ਦਿੱਤਾ ਹੈ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਉਦਾਹਰਣਾਂ ਦਿੱਤੀਆਂ ਨੇ, ਵੀ ਜਿਹੜੀ ਕਲਯੁਗ ਦੀ ਪਾਪ ਵਾਲੀ ਕਿਰਿਆ ਹੈ, ਉਹ ਤੇ ਇੱਕ ਕਾਲਸ ਹੈ ਤੇ ਕਾਲੀ ਬੋਲੀ ਰਾਤ ਵਾਂਗ ਹੈ, ਤੇ ਗੁਰੂ ਮਹਾਰਾਜ ਨੇ ਉਹਦੇ ਵਿੱਚ ਗਿਆਨ ਦਾ ਦੀਵਾ ਬਾਲ ਦਿੱਤਾ, ਤੇ ਹੁਣ ਉਹ ਜਿਹੜੀ ਕਾਲੀ ਬੋਲੀ ਹਨੇਰੀ ਰਾਤ ਸੀ, ਦਿਨ ਦੇ ਚਿੱਟੇ ਚਾਨਣ ਵਾਂਗੂ ਜਾਪਣ ਲੱਗ ਪਈ ਹੈ, ਤੇ ਜਿੱਥੇ ਮਾਇਆ ਦੇ ਵਿਸ਼ਿਆਂ, ਮਾਇਆ ਰੂਪੀ ਸੁਪਨੇ ਦੀ ਵਿਸ਼ਿਆਂ ਦੀ ਜ਼ਹਿਰ ਸਭ ਥਾਵਾਂ ਤੇ ਫੈਲੀ ਹੋਈ ਸੀ, ਤੇ ਹੁਣ ਅਸੀਂ ਜਦੋਂ ਦਾ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ ਹਾਂ, ਇਹ ਗਾਰੜੂ ਮੰਤਰ ਜਪਣ ਲੱਗ ਪਏ ਹਾਂ, ਇਹਦੇ ਨਾਲ ਉਸ ਜ਼ਹਿਰ ਤੋਂ ਵੀ ਬਚ ਗਏ ਹਾਂ, ਤੇ ਅਸੀਂ ਜਿਹੜੀ ਮਾਇਆ ਦੀ ਮਮਤਾ ਦੀ ਮਦਰਾ ਸ਼ਰਾਬ ਪੀ ਕੇ ਮਤਵਾਲੇ ਹੋ ਕੇ ਸੁੱਤੇ ਪਏ ਸਾਂ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਤੇ ਹੁਣ ਗੁਰੂ ਮਹਾਰਾਜ ਦੇ ਨਾਲ ਮਿਲ ਕੇ ਪਰਮ ਤੇ ਪੈ ਸਾਡਾ ਨਾਸ ਹੋ ਗਿਆ ਹੈ।
ਓਹ ਨਾਨਕ ਏਕ ਧਿਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ।
ਘਟ ਘਟ ਨਦਰੀ ਆਇਆ।
ਹੁਣ ਤੇ ਸਭ ਘਟਾਂ ਘਟਾਂ ਦੇ ਵਿੱਚ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਸਾਨੂੰ ਨਿਗਾਹ ਵਿੱਚ ਆ ਗਿਆ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਪਹਿਲਾਂ ਤਾਂ ਸੁਣਦੇ ਹੀ ਸਾਂ, ਪਰ ਉਹ ਹੁਣ ਸਾਨੂੰ ਐਨ ਸਾਹਮਣੇ ਦਿਸਣ ਵੀ ਲੱਗ ਪਿਆ ਹੈ।
ਗੌੜੀ ਮਹੱਲਾ ਪੰਜਵਾਂ। ਦੀਵਾਨ ਹਮਾਰੋ ਤੁਹੀ ਏਕ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਨੀ ਹੈ, ਦੀਵਾਨ ਹਮਾਰੋ ਤੁਹੀ ਏਕ। ਹੇ ਵਾਹਿਗੁਰੂ ਜੀ, ਸਾਡਾ ਤੇ ਦੀਵਾਨ, ਸਾਡਾ ਅਹਿਲਕਾਰ, ਸਾਡਾ ਮੁਸਾਹਿਬ ਤੇ ਤੁਹੀਓ ਇੱਕ ਹੈ। ਦੀਵਾਨ ਦਾ ਅਰਥ ਹੁੰਦਾ ਹੈ ਵੀ ਜਿਹੜਾ ਕੋਈ ਇਨਸਾਫ ਕਰਨ ਵਾਲਾ ਮੌਕੇ ਦਾ ਹਾਕਮ ਹੋਵੇ। ਹਜ਼ੂਰ ਕਹਿੰਦੇ ਨੇ ਦੀਵਾਨ ਹਮਾਰੋ ਤੁਹੀ ਏਕ। ਹੇ ਵਾਹਿਗੁਰੂ ਜੀ, ਸਾਡਾ ਤੇ ਦੀਵਾਨ, ਵੀ ਸਾਡਾ ਇਨਸਾਫ ਕਰਨ ਵਾਲਾ, ਸਾਡੇ ਤੇ ਤਰਸ ਕਰਨ ਵਾਲਾ ਤੇ ਸਾਡੇ ਨਾਲ ਅਦਲ ਕਰਨ ਵਾਲਾ ਇੱਕੋ ਇੱਕ ਤੂੰ ਹੀ ਦੀਵਾਨ ਹੈ।
ਸੇਵਾ ਥਾਰੀ ਗੁਰ ਹੈ ਟੇਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਤੁਹਾਡੀ ਟੇਕ ਵੀ ਗ੍ਰਹਿਣ ਕੀਤੀ ਹੈ ਤੇ ਨਾਲ ਤੁਹਾਡੀ ਸੇਵਾ ਵੀ ਕਰ ਰਹੇ ਹਾਂ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਅਨਕ ਜੁਗਤ ਨਹੀਂ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਪਣੇ ਆਪ ਬੜੇ ਢੰਗ ਤਰੀਕੇ ਜੁਗਤੀਆਂ ਵਰਤੀਆਂ, ਪਰ ਆਪਣੀਆਂ ਜੁਗਤੀਆਂ ਦੇ ਨਾਲ ਕਿਸੇ ਤਰ੍ਹਾਂ ਵੀ ਤੈਨੂੰ ਪ੍ਰਾਪਤ ਨਹੀਂ ਕਰ ਸਕੇ।
ਚੱਕਰ ਲੈ ਲਾਇਆ,
ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਆਪਣੀ ਸ਼ਰਨ ਵਿੱਚ ਲੈ ਕੇ ਤੇ ਸਾਨੂੰ ਗੁਰੂ ਦੀਖਿਆ ਤੇ ਸਿੱਖਿਆ ਦੇ ਕੇ ਤੇ ਵਾਹਿਗੁਰੂ ਪਰਮੇਸ਼ਰ ਦੇ ਚਾਕਰ ਬਣਾ ਕੇ ਉਹਦੀ ਸੇਵਾ ਭਗਤੀ ਵਿੱਚ ਲਾ ਦਿੱਤਾ ਹੈ।
ਮਾਰੇ ਪੰਜ ਬਿਖਾਦੀਆ,
ਹਜ਼ੂਰ ਕਹਿੰਦੇ ਜਿਹੜੇ ਪੰਜ ਸਾਡੇ ਦੁਸ਼ਮਣ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਸੀਂ ਹੁਣ ਉਹਨਾਂ ਪੰਜਾਂ ਨੂੰ ਮਾਰ ਦਿੱਤਾ ਹੈ।
ਕਿਰਪਾ ਤੇ ਦਲ ਸਾਧਿਆ,
ਹਾਂ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਦੁਸ਼ਮਣਾਂ ਦਾ ਦਲ ਸੀ ਨਾ, ਇਹ ਸਾਰੇ ਦਾ ਸਾਰਾ ਸਾਧ ਲਿਆ, ਭਾਵ ਇਹਨੂੰ ਜਿੱਤ ਲਿਆ ਹੈ, ਕਾਬੂ ਕਰ ਲਿਆ ਹੈ।
ਸੀਸ ਬਜਹੋ ਮਿਲ ਏਕ ਨਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਵੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿਹੜੀ ਬਖਸ਼ਿਸ਼ ਹੈ ਇਹ ਸਾਨੂੰ ਵਜੋਹ ਦਾ ਅਰਥ ਵੀ ਇਹ ਰੋਜ਼ੀਨਾ ਸਾਨੂੰ ਪ੍ਰਾਪਤ ਹੋ ਗਿਆ ਹੈ, ਕਿਉਂਕਿ ਅਸੀਂ ਇਹ ਬਹੁਤ ਵੱਡਾ ਮਾਰ ਕੇ ਦਾ ਕੰਮ ਕੀਤਾ ਹੈ। ਜਿਹੜੇ ਪੰਜ ਦੁਸ਼ਮਣ ਸਨ ਉਹਨਾਂ ਦੇ ਦਲ ਨੂੰ ਜਿੱਤਿਆ ਹੈ ਗੁਰੂ ਦੀ ਕਿਰਪਾ ਦੇ ਨਾਲ। ਹੁਣ ਵਾਹਿਗੁਰੂ ਪਰਮੇਸ਼ਰ ਦੇ ਦਰੋਂ ਸਾਨੂੰ ਇਹ ਇੱਕ ਬਖਸ਼ਿਸ਼ ਮਿਲੀ ਹੈ, ਉਹ ਕੀ ਹੈ? ਬਖਸ਼ਿਸ਼ ਵਜੋਹ ਮਿਲ ਏਕ ਨਾਮ, ਇੱਕ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਤੇ ਵਜੋਹ ਦਾਰ ਸਾਨੂੰ ਇਹ ਵਜ਼ੀਫਾ ਇਹ ਰੋਜ਼ੀਨਾ ਸਾਨੂੰ ਪ੍ਰਾਪਤ ਹੋਇਆ ਹੈ।
ਸੁਖ ਸਹਿਜ ਆਨੰਦ ਵਿਸਰਾਮ,
ਇਹਦੇ ਨਾਲ ਸਾਨੂੰ ਆਤਮਕ ਸੁਖ ਵੀ ਪ੍ਰਾਪਤ ਹੋ ਗਏ ਨੇ ਤੇ ਸਾਡਾ ਆਨੰਦ ਵਿੱਚ ਵਿਸਰਾਮ ਮੁਕਾਮ ਹੋ ਗਿਆ ਹੈ। ਅਥਵਾ ਬਖਸ਼ਿਸ਼ ਵਜੋਹ ਮਿਲ ਏਕ ਨਾਮ, ਹੁਣ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੀ ਇਹ ਤਾਂ ਸਾਨੂੰ ਵਜੋਹ ਦਾ ਅਰਥ ਹੈ, ਸਾਨੂੰ ਜਿਵੇਂ ਕੋਈ ਤਨਖਾਹ ਮਿਲਦੀ ਹੈ ਤੇ ਵਾਹਿਗੁਰੂ ਦੇ ਨਾਮ ਦਾ ਤੇ ਵਜੋਹ ਦਾ ਅਰਥ ਰੋਜ਼ੀਨਾ ਸਾਨੂੰ ਮਿਲਿਆ ਵਾਹਿਗੁਰੂ ਦੇ ਦਰ ਤੋਂ, ਤੇ ਬਖਸ਼ਿਸ਼ ਕਿਹੜੀ ਮਿਲੀ ਹੈ? ਤੇ ਬਖਸ਼ਿਸ਼ ਹੈ ਸੁਖ ਸਹਿਜ ਆਨੰਦ ਵਿਸਰਾਮ। ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਆਤਮਕ ਅਡੋਲ ਅਵਸਥਾ ਦੇ ਸੁਖ ਤੇ ਵਾਹਿਗੁਰੂ ਦੇ ਆਨੰਦ ਵਿੱਚ ਵਿਸਰਾਮ, ਇਹ ਸਾਨੂੰ ਬਖਸ਼ਿਸ਼ ਪ੍ਰਾਪਤ ਹੋ ਗਈ ਹੈ।
ਚੱਕਰ ਸੇ ਭਲੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਚਾਕਰ ਬਣ ਜਾਂਦੇ ਨੇ ਨਾ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ, ਉਹ ਸਭ ਤੋਂ ਭਲੇ ਸ੍ਰੇਸ਼ਟ ਹਨ।
ਨਾਨਕ ਤਿੰਨ ਮੁਖ ਉਜਲੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦੇ ਲੋਕ ਤੇ ਪਰਲੋਕ ਦੇ ਵਿੱਚ ਮੁਖ ਉਜਲੇ ਹੋ ਜਾਂਦੇ ਹਨ।
ਗੌੜੀ ਮਹੱਲਾ ਪੰਜਵਾਂ, ਜੀਰੇ ਓਲਾ ਨਾਮ ਕਾ,
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ ਕਿ ਐ ਜੀਰੇ ਐ ਜੀਵੜਿਆ, ਤੂੰ ਵਾਹਿਗੁਰੂ ਦੇ ਨਾਮ ਦਾ ਓਲਾ ਆਸਰਾ ਗ੍ਰਹਿਣ ਕਰ।
ਅਵਰ ਜੇ ਕਰਨ ਕਰਾਵਨੋ, ਤਿੰਨ ਮਹਿ ਭਉ ਹੈ ਜਾਮ ਕਾ,
ਤੇ ਨਾਲ ਇਹ ਵੀ ਗੱਲ ਯਾਦ ਰੱਖ ਜਿਹੜੇ ਅਸੀਂ ਕੋਈ ਹੋਰ ਯਤਨ ਕਰਦੇ ਕਰਾਉਂਦੇ ਹਾਂ ਔਰ ਉਹਨਾਂ ਦੇ ਵਿੱਚ ਜਮਾ ਦਾ ਪੈ ਬਣਿਆ ਰਹਿੰਦਾ, ਕਰਮ ਧਰਮ ਪਾਖੰਡ ਜੋ ਦਿਸਾ ਹੈ ਤਿੰਨ ਜਮਜਾ ਗਾਤੀ ਲੁਟੈ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਤ ਛੂਟੈ, ਨਾਮ ਤੇ ਕੀਰਤਨ ਨੂੰ ਹੀ ਅੱਗੇ ਕੋਈ ਟੈਕਸ ਨਹੀਂ ਲੱਗਦਾ। ਇਸੇ ਲਈ ਜਿਹੜੇ ਅਸੀਂ ਹੋਰ ਪੁੰਨ ਦਾਨ ਤੀਰਥ ਇਸ਼ਨਾਨ ਆਦਿ ਕਰਮ ਕਰਦੇ ਕਰਾਉਂਦੇ ਹਾਂ ਉਹਨਾਂ ਦੇ ਅੰਦਰ ਜਮਾਂ ਦਾ ਪੈ ਬਣਿਆ ਰਹਿੰਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਅਵਰ ਯਤਨ ਨਹੀਂ ਪਾਈ ਹੈ,
ਹਜ਼ੂਰ ਕਹਿੰਦੇ ਹੋਰ ਕਿਸੇ ਵੀ ਯਤਨ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਵੱਡੇ ਭਾਗ ਹਰ ਧਿਆਈ ਹੈ,
ਹਾਂ ਵੱਡੇ ਭਾਗਾਂ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੀਏ, ਸਿਮਰਨ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਲੱਖ ਹਕਮਤੀ ਜਾਣੀ ਹੈ,
ਲੋ ਜਿਹੜੇ ਲੱਖਾਂ ਹੀ ਹਕਮਤੀ ਦਾ ਅਰਥ ਹੈ ਵੀ ਚਤਰਾਈ ਕਰਨ ਵਾਲੇ ਲੋਕ ਦੁਨੀਆਂ ਦੇ ਵਿੱਚ ਜਾਣੇ ਜਾਂਦੇ ਹਨ। ਇਹਦਾ ਮਤਲਬ ਇਹ ਹੈ ਬਈ ਪੜ੍ਹੇ ਲਿਖੇ ਸਿਆਣੇ ਚਤਰਾਈ ਕਰਨ ਵਾਲੇ ਲੱਖਾਂ ਲੋਕ ਸੰਸਾਰ ਦੇ ਵਿੱਚ ਵਿਚਰ ਰਹੇ ਹਨ,
ਆ ਗਏ ਤਿਲ ਨਹੀਂ ਮਾਨਿਆ,
ਪਰ ਉਹਨਾਂ ਦੀ ਚਤਰਾਈ ਉਹਨਾਂ ਦੀ ਸਿਆਣਪ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤਿਲ ਜਿੰਨੀ ਵੀ ਨਹੀਂ ਮੰਨੀ ਜਾਂਦੀ, ਕਿਉਂਕਿ ਸਤਿਗੁਰੂ ਦੇ ਬਚਨ ਹੈ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਬਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਿਸੇ ਦੀ ਚਤਰਾਈ ਕਿਸੇ ਦੀ ਸਿਆਣਪ ਨਹੀਂ ਚੱਲ ਸਕਦੀ।
ਅਹੰ ਬੁੱਧ ਕਰਮ ਕਮਾਵਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੇ ਵੀ ਅਹੰਕਾਰ ਵਾਲੀ ਬੁੱਧੀ ਵਿੱਚ ਅਸੀਂ ਕਰਮ ਕਰਦੇ ਹਾਂ ਨਾ, ਇਹ ਵੀ ਗੱਲ ਯਾਦ ਰੱਖੋ ਜਿੰਨੇ ਅਸੀਂ ਕੰਮ ਕਰਦੇ ਹਾਂ ਚਾਹੇ ਉਹ ਧਰਮ ਦੇ ਕੰਮ ਨੇ ਚਾਹੇ ਅਧਰਮ ਦੇ ਨੇ, ਉਹ ਸਾਰੇ ਹੋਂ ਦੇ ਆਸ਼ਰਿਤ ਨੇ। ਇਸੇ ਲਈ ਤਾਂ ਭਗਤ ਕਬੀਰ ਜੀ ਨੇ ਲਿਖਿਆ ਹੈ ਕਰਮ ਕਰਤ ਵਧੇ ਅਹੰਮੇਵ, ਵੀ ਕੰਮ ਕਰਦਿਆਂ ਹੰਕਾਰ ਵਾਧਾ ਹੀ ਵਾਧਾ ਹੈ, ਚੰਗੇ ਕੰਮ ਦਾ ਵੀ ਹੰਕਾਰ ਪੈਦਾ ਹੁੰਦਾ ਹੈ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧ ਕਹੰਗ ਬੁੱਧ ਬਾਧੇ। ਇਹ ਚੰਗੇ ਕੰਮ ਦਾ ਵੀ ਹੰਕਾਰ ਪੈਦਾ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਭਾਈ ਜਿਹੜਾ ਹੰਕਾਰ ਵਾਲੀ ਬੁੱਧੀ ਵਿੱਚ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ ਉਹ ਸਾਰੇ ਨਿਸਫਲ ਹਨ।
ਗ੍ਰਹਿ ਬਾਲੂ ਨੀਰ ਬਹਾਵਨ,
ਇਹ ਤਾਂ ਰੇਤੇ ਦੇ ਕਾਰਨ ਹੈ ਤੇ ਜਿਸ ਨੂੰ ਇਹ ਨੀਰ ਦਾ ਅਰਥ ਹੈ ਪਾਣੀ ਰੋੜ ਕੇ ਲੈ ਜਾਣਾ ਹੈ। ਭਾਵ ਜਿਹੜੇ ਕੋਈ ਹੰਕਾਰ ਵਾਲੀ ਬੁੱਧੀ ਵਿੱਚ ਕੀਤੇ ਕੋਈ ਪੁੰਨ ਦਾਨ ਆਦਿਕ ਕਰਮ ਨੇ ਇਹ ਤੇ ਰੇਤੇ ਦੇ ਘਰਾਂ ਵਾਂਗੂ ਨਾਸ਼ਵੰਤ ਨੇ। ਇਹਨਾਂ ਨੂੰ ਵੀ ਨੀਰ ਦਾ ਅਰਥ ਹੈ ਜਦੋਂ ਕਾਲ ਦਾ ਪਾਣੀ ਆ ਜਾਂਦਾ ਹੈ, ਮੌਤ ਦਾ ਹੜ ਆ ਜਾਂਦਾ, ਉਸਨੇ ਰੋੜ ਕੇ ਲੈ ਜਾਣੇ ਹਨ।
ਪ੍ਰਭ ਕਿਰਪਾਲ ਕਿਰਪਾ ਕਰੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੀ ਤਾਂ ਇਹ ਬੇਨਤੀ ਹੈ ਜੋ ਸਰਵ ਸ਼ਕਤੀਮਾਨ ਕਿਰਪਾ ਦਾ ਕਰ, ਵਾਹਿਗੁਰੂ ਸਾਡੇ ਤੇ ਕਿਰਪਾ ਕਰ ਦੇਵੇ।
ਨਾਮ ਨਾਨਕ ਸਾਧੂ ਸੰਗ ਮਿਲੈ,
ਸਾਨੂੰ ਸਾਧੂ ਸੰਗ ਸਤਿਗੁਰੂ ਦੀ ਸੰਗਤ ਵਿੱਚੋਂ ਨਾਮ ਪ੍ਰਾਪਤ ਹੋ ਜਾਵੇ ਤੇ ਵਾਹਿਗੁਰੂ ਦਾ ਨਾਮ ਹੀ ਇੱਕ ਐਸਾ ਸਾਧਨ ਹੈ ਜਿਹੜਾ ਲੋਕ ਤੇ ਪ੍ਰਲੋਕ ਵਿੱਚ ਸਾਡੇ ਨਾਲ ਨਿਭਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਹੋਰ ਜਿਹੜੇ ਕਰਮਾਂ ਧਰਮਾਂ ਸਾਧਨਾ ਦਾ ਖਿਆਲ ਛੱਡ ਕੇ ਤੇ ਕੇਵਲ ਵਾਹਿਗੁਰੂ ਦੇ ਨਾਮ ਦੀ ਓਟ ਲਵੋ, ਕਿਉਂਕਿ ਵਾਹਿਗੁਰੂ ਦਾ ਨਾਮ ਲੋਕ ਤੇ ਪ੍ਰਲੋਕ ਵਿੱਚ ਨਾਲ ਨਿਭਦਾ। ਉਹਦੇ ਲਈ ਅਖੀਰ ਤੇ ਅਰਦਾਸ ਬੇਨਤੀ ਹੈ, ਪ੍ਰਭ ਕਿਰਪਾਲ ਕਿਰਪਾ ਕਰੇ। ਜੇ ਕਿਰਪਾ ਦਾ ਕਰ ਵਾਹਿਗੁਰੂ ਕਿਰਪਾ ਕਰ ਦੇਵੇ ਤੇ ਫਿਰ ਬਈ ਗੁਰੂ ਦੀ ਸੰਗਤ ਵਿੱਚ ਆ ਕੇ ਨਾਮ ਪ੍ਰਾਪਤ ਹੁੰਦਾ ਹੈ। ਭਾਵ ਨਾਮ ਗੁਰੂ ਤੋਂ ਹੀ ਮਿਲਣਾ ਹੈ, ਹੋਰ ਨਹੀਂ ਕਿਸੇ ਪਾਸੇ ਤੋਂ ਮਿਲ ਸਕਦਾ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਓ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੋ ਤੇ ਫਿਰ ਉਹ ਪੰਜ ਪਿਆਰੇ ਹੀ ਸਾਨੂੰ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਖਲੋ ਕੇ ਨਾਮ ਦ੍ਰਿੜ ਕਰਵਾਉਂਦੇ ਨੇ, ਹੋਰ ਕੋਈ ਤਰੀਕਾ ਨਹੀਂ। ਇਸੇ ਤਰ੍ਹਾਂ ਹੀ ਭਾਈ ਨਾਮ ਪ੍ਰਾਪਤ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪ੍ਰਭ ਕਿਰਪਾਲ ਕਿਰਪਾ ਕਰੈ, ਨਾਮ ਨਾਨਕ ਸਾਧੂ ਸੰਗ ਮਿਲੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।